सतनाम श्री वाहेगुरु साहेब जी वडहंस महला चौथा घोड़िया एक अंकार सतगुर प्रसाद देह ते जननी राम पैया राम तन मानस जनन पुन पैया राम देह ते जन जी राम पैया राम तन मानस जनन पुन पैया राम मानस जनन वद पुन पाया देह से कंचन चंगड़िया गुरमुख रंग चलूला पावा हर 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 नव रंगड़िया एह देह से बंकी जो तो हर प्रभु जापी हर हर नाम सुहाविया बुद्ध भागी पाई नाम सखाई जन नानक राम उपाविया देह सुबंकी जित हर प्रभु जापी जित हर जापी हर हर नाम सुहाविया वद भागी पाई नाम सखाई जन नानक राम उपाविया
भक्त पावन भक्त वत्सल करुणा निधान जुगो जुग अटल गरीब नवाज धन धन सतगुरु श्री गुरु ग्रंथ साहिब जी की पावन पवित्र हजूरी अंदर विराजमान समूह गुरु प्यारी साध संत जी ओ संता दे योग है जो धन सोडी संतान पातशाह श्री गुरु रामदास महाराज जी दे बख्शिशमई अस्थान सचखंड श्री हरिमंदर साहिब जी अते गुरुद्वारा मंजी साहिब दीवान हाल विखे हाजरियां भर के अपने जीवन दियां इन्हां घड़ियां नूं सपना बना रहे हो साध संगत जी अज दा इह पावन पवित्र श्री मुख वाक धन सोढ़ी सुल्तान पातशाह श्री गुरु रामदास जी महाराज बैठा सोडी पातशाह रामदास सतगुरु कहावे पूर्णत ਕਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਘੋੜੀਆਂ ਦੇ ਸਿਰਲੇਖ ਹੇਠ ਪਾਤਸ਼ਾਹ ਜੀ ਨੇ ਸਾਨੂੰ ਇਹ ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਸ ਤਰ੍ਹਾਂ ਸਮਾਜ ਦੀਆਂ ਰਹਿ ਰੀਤੀਆਂ ਦੇ ਮੁਤਾਬਕ ਵਿਆਹਾਂ ਸ਼ਾਦੀਆਂ ਦੇ ਉੱਪਰ ਜਿਹੜੇ ਸਮਾਜ ਦੇ ਲੋਕ ਹਨ ਉਹ ਘੋੜੀਆਂ ਆਦਿਕ ਦੇ ਗੀਤ ਗਾਇਆ ਕਰਦੇ ਹਨ, ਕਿਉਂਕਿ ਜਿਹੜਾ ਲੜਕਾ ਹੈ ਉਹ ਘੋੜੀ ਦੇ ਉੱਪਰ ਸਵਾਰ ਹੋ ਕੇ ਲੜਕੀ ਵਾਲਿਆਂ ਦੇ ਘਰ ਜਾਇਆ ਕਰਦਾ ਵਿਆਹਣ ਵਾਸਤੇ। ਫਿਰ ਸਹਿਜੇ ਸਹਿਜੇ ਇਹ ਜਿਹੜੀ ਰਸਮ ਹੈ ਅੰਸ਼ਕ ਮਾਤਰ ਰਹਿ ਗਈ। ਥੋੜੇ ਸਮੇਂ ਵਾਸਤੇ ਲੜਕਾ ਘੋੜੀ ਦੇ ਉੱਪਰ ਸਵਾਰ ਹੋ ਜਾਇਆ ਕਰਦਾ ਹੈ, ਫਿਰ ਆਪੋ ਆਪਣੀਆਂ ਹੋਰ ਸਵਾਰੀਆਂ ਗੱਡੀਆਂ ਆਦਿਕ ਦੇ ਵਿੱਚ ਬੈਠ ਕੇ ਲੜਕੀ ਵਾਲਿਆਂ ਦੇ ਘਰ ਜਾਇਆ ਕਰਦਾ। ਇਸ ਸਮੇਂ ਜਾਂ ਵਿਆਹ ਕਾਰਜ ਤੋਂ ਪਹਿਲਾਂ ਕੁੱਝ ਸਮੇਂ ਕੁੱਝ ਦਿਨ ਪਹਿਲਾਂ ਘਰਾਂ ਦੇ ਵਿੱਚ ਜੋ ਬੀਬੀਆਂ ਹਨ ਉਹ ਘੋੜੀਆਂ ਆਦਿਕ ਦੇ ਗੀਤ ਗਾਇਆ ਕਰਦੀਆਂ, ਜਿਨ੍ਹਾਂ ਦੇ ਵਿੱਚ ਕੁੱਝ ਆਚਰਣ ਤੋਂ ਡਿੱਗੇ ਹੋਏ ਗੰਦੇ ਗੀਤ ਆਦਿਕ ਵੀ ਜਿਹੜੇ ਸਨ ਉਹ ਵੀ ਗਾਏ ਜਾਂਦੇ। ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਾਜ ਨੂੰ ਸੇਧ ਦੇਣ ਵਾਸਤੇ ਕਿ ਭਾਵੇਂ ਖੁਸ਼ੀ ਦਾ ਸਮਾਂ ਹੋਵੇ ਗਮੀ ਦਾ ਸਮਾਂ ਹੋਵੇ ਜਨਮ ਦਾ ਸਮਾਂ ਹੋਵੇ ਮੌਤ ਦਾ ਸਮਾਂ ਹੋਵੇ ਕੋਈ ਵੀ ਸਮਾਂ ਹੋਵੇ ਹਮੇਸ਼ਾ ਜੀਵ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਫਿਰ ਆਪਾਂ ਪਾਵਨ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਵੀ ਪੜ੍ਹਦੇ ਹਾਂ, ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ। ਗੁਰਬਾਣੀ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਨੀ ਚਾਹੀਦੀ ਹੈ। ਔਰ ਪਾਤਸ਼ਾਹ ਜੀ ਨੇ ਜੋ ਅਲੰਕਾਰ ਬੰਨਿਆ ਹੈ ਇਹ ਮਨੁੱਖ ਦੀ ਜਿਹੜੀ ਦੇਹੀ ਹੈ ਇਹ ਇੱਕ ਘੋੜੀ ਦੀ ਤਰ੍ਹਾਂ ਹੈ ਜਿਸ ਨੂੰ ਉਸ ਰਮੇ ਹੋਏ ਰਾਮ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ। ਇਸ ਦੇ ਉੱਪਰ ਸਵਾਰ ਹੋ ਕੇ ਜਿਹੜੀ ਜੀਵ ਰੂਪ ਇਸਤਰੀ ਹੈ ਇਸ ਨੇ ਪ੍ਰਭੂਪਤੀ ਦੇ ਘਰ ਤੱਕ ਜਾਣਾ ਹੈ। ਰਸਤੇ ਦੇ ਵਿੱਚ ਬੜੇ ਬੜੇ ਬਿਖੜੇ ਪੈਂਦੇ ਹਨ, ਕਦੇ ਬੜੇ ਬੜੇ ਉੱਚੇ ਪਹਾੜ ਆ ਜਾਂਦੇ ਹਨ, ਕਦੇ ਬੜੇ ਬੜੇ ਗਹਿਰੇ ਸਮੁੰਦਰ ਆ ਜਾਂਦੇ ਹਨ। ਉਹਨਾਂ ਸਾਰਿਆਂ ਨੂੰ ਪਾਰ ਕਰਨਾ ਜੁਗਤ ਦੇ ਨਾਲ ਗੁਰੂ ਦੇ ਗਿਆਨ ਦਾ ਜਿਹੜਾ ਘੜਿਆਲ ਹੈ ਲਗਾਮ ਹੈ ਉਹ ਮੁਖ ਦੇ ਵਿੱਚ ਦੇਣੀ, ਫਿਰ ਪ੍ਰੇਮ ਦੇ ਚਾਬਕ ਮਾਰਨੇ, ਇਸ ਤਰ੍ਹਾਂ ਸਹਿਜੇ ਸਹਿਜੇ ਉਸ ਪ੍ਰਭੂਪਤੀ ਵਾਹਿਗੁਰੂ ਪਰਮੇਸ਼ਰ ਦੇ ਘਰ ਤੱਕ ਜੀਵ ਰੂਪ ਇਸਤਰੀ ਨੇ ਅਪੜਨਾ ਹੈ। ਸੰਪਰਦਾਈ ਮਹਾਂਪੁਰਸ਼ਾਂ ਨੇ ਬੜੀ ਸੋਹਣੀ ਇੱਕ ਨਾਲ ਉਥਾਨਕਾ ਗਾਥਾ ਆਦਿਕ ਦਿੱਤੀ ਹੈ। ਕਹਿੰਦੇ ਵੀ ਕਿਸੇ ਸਾਧੂ ਮਹਾਤਮਾ ਦੇ ਪਾਸ ਤਿੰਨ ਸੇਵਕ ਸਨ। ਉਹਨਾਂ ਉਹਨਾਂ ਤਿੰਨਾਂ ਸੇਵਕਾਂ ਨੂੰ ਤਿੰਨ ਘੋੜੀਆਂ ਦਿੱਤੀਆਂ। ਆਖਣ ਲੱਗੇ ਵੀ ਤੁਸੀਂ ਇਹਨਾਂ ਦੇ ਉੱਪਰ ਸਵਾਰ ਹੋ ਕੇ ਸ੍ਰਿਸ਼ਟੀ ਦਾ ਚੱਕਰ ਲਗਾ ਕੇ ਆਉਣਾ ਹੈ। ਕਹਿੰਦੇ ਜਿਹੜਾ ਪਹਿਲਾਂ ਸੀ ਉਸਨੇ ਘੋੜੀ ਨੂੰ ਖੂਬ ਨਿਹਾਰੀਆਂ ਖਵਾਈਆਂ, ਖੂਬ ਮਾਲਿਸ਼ ਕੀਤੀ, ਖਰਖੜਾ ਆਦਿਕ ਕੀਤਾ, ਬੜੀ ਉਸਦੀ ਤਿਮਾਰਦਾਰੀ ਕੀਤੀ, ਬੜੀ ਉਸਦੀ ਪਾਲਣਾ ਪੋਸ਼ਣਾ ਕੀਤੀ, ਪਰ ਉਹ ਉਸ ਦੇ ਉੱਪਰ ਸਵਾਰ ਹੋ ਕੇ ਚੱਲਿਆ ਨਹੀਂ। ਉਸਨੇ ਸਮਾਂ ਦਿੱਤਾ ਸੀ ਵੀ ਇੰਨੇ ਸਮੇਂ ਦੇ ਵਿੱਚ ਤੁਸੀਂ ਸ੍ਰਿਸ਼ਟੀ ਦਾ ਚੱਕਰ ਲਗਾ ਕੇ ਆਉਣਾ ਹੈ। ਇਸ ਤਰ੍ਹਾਂ ਉਸਦਾ ਸਮਾਂ ਜਿਹੜਾ ਸੀ ਨਾ ਘੋੜੀ ਦੀ ਪਾਲਣਾ ਪੋਸ਼ਣਾ ਕਰਨ ਦੇ ਵਿੱਚ ਹੀ ਲੰਘ ਗਿਆ, ਚੱਲਿਆ ਨਹੀਂ ਇੱਕ ਕਦਮ ਵੀ। ਜਿਹੜਾ ਦੂਸਰਾ ਸੀ ਉਸਨੇ ਘੋੜੀ ਦੇ ਉੱਪਰ ਸਵਾਰ ਹੋ ਕੇ ਸਫ਼ਰ ਤਾਂ ਸ਼ੁਰੂ ਕੀਤਾ, ਪਰ ਨਾ ਸਮੇਂ ਦੇ ਨਾਲ ਘੋੜੀ ਨੂੰ ਦਾਣਾ, ਨਾ ਉਸਨੂੰ ਪੱਠਾ, ਨਾ ਉਸਦੀ ਮਾਲਿਸ਼, ਉਸਦਾ ਖਿਆਲ ਬਿਲਕੁਲ ਹੀ ਛੱਡ ਦਿੱਤਾ। ਬਸ ਦਿਨੇ ਰਾਤ ਚੱਲਣਾ ਹੈ, ਚੱਲਣਾ ਹੈ, ਚੱਲਣਾ ਹੈ, ਚੱਲਦਾ ਰਿਹਾ। ਕੁਝ ਕੁ ਦਿਨ ਚੱਲਿਆ, ਉਹ ਵੀ ਰਾਹ ਵਿੱਚ ਹੀ ਰਹਿ ਗਿਆ, ਪਹੁੰਚਿਆ ਨਹੀਂ ਮੰਜ਼ਿਲ ਤੱਕ। ਕਹਿੰਦੇ ਜਿਹੜਾ ਇਸ ਤਰ੍ਹਾਂ ਤੀਸਰਾ ਸੀ ਉਸਨੇ ਘੋੜੀ ਦੀ ਸਿਹਤ ਦਾ ਵੀ ਖਿਆਲ ਰੱਖਿਆ, ਘੋੜੀ ਦੇ ਖਾਣੇ ਦਾਣੇ ਦਾ ਵੀ ਖਿਆਲ ਰੱਖਿਆ, ਪਰ ਨਾਲ ਨਾਲ ਜਿਹੜਾ ਸਫ਼ਰ ਸੀ ਨਾ ਉਹ ਵੀ ਜਾਰੀ ਰੱਖਿਆ। ਉਹ ਸਹਿਜੇ ਸਹਿਜੇ ਚੱਲਦਾ ਚੱਲਦਾ ਜਿਹੜਾ ਸੀ ਆਪਣੀ ਮੰਜ਼ਿਲ ਤੱਕ ਅੱਪੜ ਗਿਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਸਰੀਰ ਜਿਹੜਾ ਹੈ ਨਾ, ਇਹ ਇੱਕ ਘੋੜੀ ਦੀ ਨਿਆਏ ਹੈ, ਘੋੜੀ ਦੀ ਤਰ੍ਹਾਂ ਹੈ। ਜਿਵੇਂ ਆਹ ਸਮਾਂ ਜਿਹੜਾ ਚੱਲ ਰਿਹਾ ਹੈ, ਕੋਵਿਡ-19 ਜਾਂ ਕਰੋਨਾ ਜਿਸਨੂੰ ਆਖ ਦਿੰਦੇ ਹਨ, ਪਿੱਛੇ ਲੋਕਡਾਊਨ ਵੀ ਬਹੁਤ ਰਿਹਾ ਹੈ, ਕਈਆਂ ਨੇ ਘਰਾਂ ਦੇ ਵਿੱਚ ਰਹਿ ਕੇ ਆਪਣੇ ਖਾਣ ਪੀਣ ਤੱਕ ਹੀ ਸੀਮਿਤ ਰਹੇ। ਆਪਾਂ ਦੇਖਦੇ ਹਾਂ ਆਪਣੇ ਸਾਕਾਂ ਸੰਬੰਧੀਆਂ ਨੂੰ ਫੋਟੋਆਂ ਪਾਉਣੀਆਂ ਵੀ ਅੱਜ ਅਸੀਂ ਇਹ ਬਣਾਇਆ ਹੈ, ਅੱਜ ਅਸੀਂ ਪਕੌੜੇ ਬਣਾਏ ਹਨ, ਅੱਜ ਅਸੀਂ ਇਹ ਬਣਾਇਆ ਹੈ, ਬਸ ਇੱਥੋਂ ਤੱਕ ਹੀ ਸੀਮਿਤ ਰਹੇ, ਸਰੀਰ ਦੀ ਹੀ ਪਾਲਣਾ ਦੇ ਵਿੱਚ ਹੀ ਲੱਗੇ ਰਹੇ। ਪਰ ਕੁਝ ਕੁ ਐਸੇ ਵੀ ਸਨ ਜਿਨ੍ਹਾਂ ਨੇ ਬਹੁਤ ਤਕੜਾ ਅਭਿਆਸ ਸ਼ੁਰੂ ਕੀਤਾ, ਸਰੀਰ ਦਾ ਬਿਲਕੁਲ ਉਹਨਾਂ ਨੇ ਖਿਆਲ ਛੱਡ ਦਿੱਤਾ। ਆਖਰੀ ਸਰੀਰ ਜਿਹੜਾ ਹੈ ਨਾ, ਉਸ ਦੀ ਵੀ ਸਾਂਭ ਸੰਭਾਲ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲੇ ਮਹਾਂਪੁਰਸ਼ ਹੋਏ ਹਨ, ਉਹਨਾਂ ਦੇ ਜੀਵਨ ਦੇ ਵਿੱਚ ਜ਼ਿਕਰ ਆਉਂਦਾ ਹੈ, ਖੇਤਾਂ ਦੇ ਵਿੱਚ ਕੋਠਾ ਬਣਾਇਆ ਹੋਇਆ ਸੀ, ਉੱਥੇ ਬੈਠ ਕੇ 12-12 ਵਜੇ, 1-1 ਵਜੇ ਉੱਠ ਕੇ ਇਸ਼ਨਾਨ ਪਾਨ ਕਰਕੇ ਮੂਲ ਮੰਤਰ ਦਾ ਅਭਿਆਸ ਕਰਿਆ ਕਰਦੇ ਸਨ, ਔਰ ਦਿਨ ਦੇ ਸਮੇਂ ਦੇ ਵਿੱਚ ਜਿਹੜੇ ਬਾਕੀ ਭਰਾ ਸਨ, ਕਿਉਂਕਿ ਬਾਬਾ ਜੀ 4 ਭਰਾ ਸਨ, ਜਿਹੜੇ ਬਾਕੀ ਦੇ ਭਰਾ ਸਨ ਉਹਨਾਂ ਨੇ ਕਹਿਣਾ ਵੀ ਖੇਤਾਂ ਦੇ ਵਿੱਚ ਸਾਡੇ ਨਾਲ ਸਾਵਾਂ ਕੰਮ ਵੀ ਕਰ, ਦਿਨੇ ਕੰਮ ਕਰਦੇ ਰਹਿਣਾ, ਰਾਤ ਨੂੰ ਉੱਠ ਕੇ ਭਜਨ ਸਿਮਰਨ ਕਰਦੇ ਰਹਿਣਾ, ਸਰੀਰ ਨੇ ਬੜੀ ਖੇਚਲ ਮੰਨਣੀ, ਆਖਰ ਸਰੀਰ ਹੈ, ਖੇਚਲ ਮੰਨਦਾ ਹੈ। ਕਹਿੰਦੇ ਫਿਰ ਇੱਕ ਦਿਨ ਬਾਬਾ ਜੀ ਦੇ ਵੱਡੇ ਭਰਾ ਭਾਈ ਤਾਰਾ ਸਿੰਘ ਜੀ ਨੂੰ ਧੰਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੁਪਨੇ ਦੇ ਵਿੱਚ ਦਰਸ਼ਨ ਦਿਦਾਰ ਦਿੱਤੇ, ਜਿਸ ਦਾ ਜੋ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਨ, ਸੁਪਨ ਚਰਿੱਤਰ ਚਿੱਤਰ ਬਾਲਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੇਰੇ ਆਏ ਹੈ, ਪਰਮ ਦਇਆ ਗਿਆਨ ਨਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਦ ਰੂਪੀ ਆਏ ਹੈ ਸੋਭਤ ਸਹਿਜਾਸਨ ਬਿਲਾਸਨ ਦੇ ਅੰਕ ਨਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਚਾਤ੍ਰਿਕ ਸ਼ਬਦ ਸੁਨ ਅਖੀਆ ਉਗਰ ਗਏ ਭਈ ਜਲ ਮੀਨ ਗਤ ਬਿਰਹ ਜਗਾਏ ਹੈ ਆਖਣ ਲੱਗੇ ਭਾਈ ਤਾਰਾ ਸਿੰਘ ਜੀ ਇਹ ਭਾਈ ਹਰਨਾਮ ਸਿੰਘ ਜੀ ਨੂੰ ਤੁਸੀਂ ਸਾਵਾਂ ਕਾਮਨਾ ਇਹਨਾਂ ਦੇ ਕੋਲੋਂ ਕਰਵਾਇਆ ਕਰੋ ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਅਭਿਆਸ ਕਰਨਾ ਹੁੰਦਾ ਹੈ ਭਜਨ ਕਰਨਾ ਹੁੰਦਾ ਹੈ ਇਸ ਕਰਕੇ ਜਿੰਨਾ ਆਪਣੀ ਮੌਜ ਦੇ ਨਾਲ ਕੰਮ ਕਰਨ ਓਨਾ ਕੰਮ ਹੀ ਇਹਨਾਂ ਦੇ ਕੋਲੋਂ ਕਰਵਾਇਆ ਕਰੋ ਕਹਿਣ ਤੋਂ ਭਾਵ ਵੀ ਇੱਕ ਤਾਂ ਐਸੇ ਹੁੰਦੇ ਹਨ ਜਿਹੜੇ ਕੇਵਲ ਆਪਣੇ ਸਰੀਰ ਦੀ ਹੀ ਤਿਮਾਰਦਾਰੀ ਦੇ ਵਿੱਚ ਲੱਗੇ ਰਹਿੰਦੇ ਹਨ ਅੱਜ ਇਹ ਖਾਣਾ ਹੈ ਅੱਜ ਇਹ ਖਾਣਾ ਹੈ ਸਵੇਰੇ ਇਹ ਖਾਣਾ ਹੈ ਦੁਪਹਿਰੇ ਇਹ ਖਾਣਾ ਹੈ ਰਾਤ ਨੂੰ ਕੀ ਖਾਣਾ ਹੈ ਰਾਤ ਦੀ ਪਹਿਲਾਂ ਹੀ ਫਿਕਰ ਲੱਗ ਜਾਂਦੀ ਹੈ ਬਸ ਖਾਣ ਤੱਕ ਹੀ ਸੀਮਤ ਹੈ ਫਿਰ ਕਈ ਇੱਕ ਐਸੇ ਵੀ ਹੋਇਆ ਕਰਦੇ ਹਨ ਦਾਸ ਨੇ ਦੇਖੇ ਹਨ ਬੜਾ ਬੜਾ ਅਭਿਆਸ ਸਰੀਰ ਦੀ ਬਿਲਕੁਲ ਹੀ ਫਿਕਰ ਛੱਡ ਦਿੰਦੇ ਹਨ ਔਰ ਮਹਾਰਾਜ ਜੀ ਦੇ ਬਚਨ ਹਨ ਘਟ ਵਸੈ ਚਰਨਾਰ ਬਿਲ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ ਇਸ ਦੇਹੀ ਦੁਆਰਾ ਪਰਮਾਤਮਾ ਦੇ ਘਰ ਤੱਕ ਅੱਪੜਨਾ ਹੈ ਇਸ ਦੇਹੀ ਦੀ ਵੀ ਸਾਂਭ ਸੰਭਾਲ ਬੜੀ ਜ਼ਰੂਰੀ ਹੈ ਸਮੇਂ ਦੇ ਨਾਲ ਭੋਜਨ ਦੇਣਾ ਚਾਹੀਦਾ ਹੈ ਕਸਰਤ ਕਰਨੀ ਚਾਹੀਦੀ ਹੈ ਸਮੇਂ ਦੇ ਨਾਲ ਇਸਨੂੰ ਨੀਂਦ ਦੇਣੀ ਚਾਹੀਦੀ ਹੈ ਆਰਾਮ ਦੇਣਾ ਚਾਹੀਦਾ ਹੈ ਤਰੋ ਤਾਜ਼ਾ ਹੋ ਕੇ ਫਿਰ ਭਜਨ ਸਿਮਰਨ ਦੇ ਵਿੱਚ ਲੱਗੇ ਫਿਰ ਜ਼ਿਆਦਾ ਲਾਭ ਮਿਲਦਾ ਹੈ ਔਰ ਕਹਿੰਦੇ ਇਸੇ ਪ੍ਰਕਾਰ ਤੀਸਰੇ ਐਸੇ ਹੁੰਦੇ ਹਨ ਜਿਹੜੇ ਫਿਰ ਸਰੀਰ ਦਾ ਵੀ ਧਿਆਨ ਰੱਖਦੇ ਹਨ ਭਜਨ ਸਿਮਰਨ ਦਾ ਵੀ ਧਿਆਨ ਰੱਖਦੇ ਹਨ ਦੋਨਾਂ ਚੀਜ਼ਾਂ ਦਾ ਹੀ ਧਿਆਨ ਰੱਖਦੇ ਹਨ ਉਹ ਫਿਰ ਚੱਲਦੇ 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 ਆਪਣੀ ਮੰਜ਼ਿਲ ਤੱਕ ਅੱਪੜ ਜਾਂਦੇ ਹਨ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੁੱਝ ਇਸ ਤਰ੍ਹਾਂ ਦੀ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘੋੜੀਆਂ
ਵਡਹੰਸ ਰਾਗ ਦੇ ਵਿੱਚ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬਚਨ ਹਨ ਘੋੜੀਆਂ ਦੇ ਸਿਰਲੇਖ ਹੇਠ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਿਆ ਬਖਸ਼ਦੇ ਹਨ
ਓੰਕਾਰ ਸਤਿਗੁਰ ਪ੍ਰਸਾਦ
ਪਹਿਲੇ ਮੂਲ ਰੂਪ ਦੇ ਵਿੱਚ ਮੰਗਲ ਕਰਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ ਪ੍ਰਾਪਤੀ ਦਾ ਸਾਧਨ ਦੱਸਦੇ ਹਨ ਕਿ ਸਤਿਗੁਰੂ ਦੇ ਪ੍ਰਸਾਦ ਦੁਆਰਾ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਤੱਕ ਅਪੜਿਆ ਜਾਂਦਾ ਹੈ
ਰਾਮ ਪਾਇਆ ਰਾਮ
ਮਹਾਰਾਜ ਜੀ ਫਰਮਾਉਂਦੇ ਹਨ ਕਿ ਇਹ ਦੇਹ ਜੋ ਸਰੀਰ ਹੈ ਇੱਕ ਘੋੜੀ ਦੀ ਨਿਆਈ ਹੈ ਇਸ ਨੂੰ ਪੈਦਾ ਕੀਤਾ ਹੈ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਨੇ ਇਸ ਨੂੰ ਪੈਦਾ ਕੀਤਾ ਹੈ
ਮਾਨਸ ਜਨਮ ਪੁੰਨ ਪਾਇਆ ਰਾਮ
ਔਰ ਕਹਿੰਦੇ ਇਹ ਜਿਹੜੀ ਸਰੀਰ ਰੂਪੀ ਘੋੜੀ ਹੈ ਇਹ ਦੇਹੀ ਹੈ ਕਿਵੇਂ ਮਿਲਦੀ ਹੈ ਕਹਿੰਦੇ ਪੁੰਨਾਂ ਦੀ ਬਰਕਤ ਦੁਆਰਾ ਇਸ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੀ ਮਿਹਰ ਦੁਆਰਾ ਜੀਵ ਦੇ ਪੁੰਨਾਂ ਦੁਆਰਾ ਇਹ ਸਰੀਰ ਜਿਹੜਾ ਹੈ ਨਾ ਮਨੁੱਖਾਂ ਦੇ ਹੀ ਜੀਵ ਨੂੰ ਮਿਲਦੀ ਹੈ ਬੜੇ ਵੱਡੇ ਭਾਗ ਹੋਣ ਵੱਡੇ ਪੁੰਨ ਹੋਣ ਚੱਲਦਾ ਹੈ। ਵਰਨਾ ਬਹੁਤ ਸਾਰੀਆਂ ਹੋਰ ਵੀ ਜੂਨੀਆਂ ਹਨ, ਪਰ ਜਿਹੜਾ ਮਨੁੱਖ ਹੈ ਇਸ ਦੀ ਸਾਰੀਆਂ ਜੂਨੀਆਂ ਦੇ ਉੱਪਰ ਸਰਦਾਰੀ ਕਰੀ ਗਈ ਹੈ। ਹਾਥੀ ਨੂੰ ਕਾਬੂ ਦੇ ਵਿੱਚ ਕਰ ਲੈਂਦਾ ਹੈ, ਸ਼ੇਰ ਨੂੰ ਕਾਬੂ ਦੇ ਵਿੱਚ ਕਰ ਲੈਂਦਾ ਹੈ, ਵੱਡੇ ਵੱਡੇ ਖੂੰਖਾਰ ਜਾਨਵਰਾਂ ਨੂੰ ਕਾਬੂ ਦੇ ਵਿੱਚ ਕਰ ਲੈਂਦਾ ਹੈ। ਇਸ ਦੀਆਂ ਪਾਣੀ ਭਰਨ ਵਾਲੀਆਂ ਬਾਕੀ ਜੂਨੀਆਂ ਕਹੀਆਂ ਗਈਆਂ ਹਨ, ਅਮਰ ਜੋਨ ਤੇਰੀ ਪਨਹਾਰੀ, ਉਸ ਧਰਤੀ ਮੈਂ ਤੇਰੀ ਸਿੱਖਦਾਰੀ, ਉਸ ਧਰਤੀ ਦੇ ਉੱਪਰ ਤੇਰੀ ਸਰਦਾਰੀ ਹੈ, ਸਾਰੀਆਂ 84 ਲੱਖ ਜੂਨੀਆਂ ਦਾ ਤੂੰ ਸਰਦਾਰ ਹੈ। ਬੜੇ ਵੱਡੇ ਪੁੱਲਾਂ ਦੁਆਰਾ ਇਸ ਮਨੁੱਖਾ ਦੇਹੀ ਦੀ ਪ੍ਰਾਪਤੀ ਹੁੰਦੀ ਹੈ।
ਇਸ ਜਨਮ ਵੱਡ ਪੁੰਨੀ ਪਾਇਆ, ਦੇਸ਼ ਕੰਚਨ ਚੰਗੜੀਆ,
ਮਨੁੱਖਾ ਦੇਹੀ ਬੜੇ ਵੱਡੇ ਪੁੱਲਾਂ ਦੁਆਰਾ ਪ੍ਰਾਪਤ ਹੁੰਦੀ ਹੈ। ਕਹਿੰਦੇ ਪਰ ਜਿਹੜੇ ਇਸ ਦੇਹੀ ਦੀ ਸਵਰਤੋਂ ਕਰਦੇ ਹਨ, ਸਹੀ ਪਾਸੇ ਇਸ ਨੂੰ ਲਗਾਉਂਦੇ ਹਨ, ਉਹਨਾਂ ਦੀ ਦੇਹੀ ਫਿਰ ਮਹਾਰਾਜ ਜੀ ਕਹਿੰਦੇ ਸੋਨੇ ਵਰਗੀ ਹੋ ਜਾਂਦੀ ਹੈ, ਚੰਗੀ ਹੋ ਜਾਂਦੀ ਹੈ, ਸੋਭਾ ਵਾਲੀ ਬਣ ਜਾਂਦੀ ਹੈ। ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜੱਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਬੂ ਵਿਆਪੇ। ਜਿਹੜੇ ਇਸ ਦੇਹੀ ਦੀ ਸਹੀ ਵਰਤੋਂ ਕਰਦੇ ਹਨ, ਸੇਵਾ ਸਿਮਰਨ ਦੇ ਵਿੱਚ ਲਗਾਉਂਦੇ ਹਨ, ਪਰਉਪਕਾਰ ਦੇ ਕੰਮ ਦੇ ਵਿੱਚ ਲਗਾਉਂਦੇ ਹਨ, ਕਿਉਂਕਿ ਜਿਹੜੇ ਸਤ ਪੁਰਸ਼ ਹੁੰਦੇ ਹਨ, ਜਿਨ੍ਹਾਂ ਦਾ ਜੀਵਨ ਸਫ਼ਰ ਤਾਂ ਖਤਮ ਹੋ ਜਾਂਦਾ ਹੈ, ਆਪਣੀ ਮੰਜ਼ਿਲ ਤੱਕ ਅੱਪੜ ਜਾਂਦੇ ਹਨ ਗੁਰਮੁਖ ਪਿਆਰੇ, ਪਰ ਫਿਰ ਵੀ ਇਸ ਦੇਹੀ ਦੀ ਸਹੀ ਵਰਤੋਂ ਉਹ ਕਰਦੇ ਰਹਿੰਦੇ ਹਨ। ਪਰਉਪਕਾਰ ਵਾਸਤੇ ਇਸ ਦੇਹੀ ਨੂੰ ਰੱਖ ਛੱਡਦੇ ਹਨ, ਕਿਉਂਕਿ ਆਤਮਿਕ ਪੁਰਸ਼ਾਂ ਨੇ ਉਹਨਾਂ ਦੇ ਬਚਨ ਹਨ ਦੱਸਿਆ ਹੈ, ਦੋ ਤਰ੍ਹਾਂ ਦੀਆਂ ਆਤਮਾਵਾਂ ਹੁੰਦੀਆਂ ਹਨ। ਇੱਕ ਤਾਂ ਐਸੇ ਜਿਹੜੇ ਜਦ ਪਰਮ ਤੱਤ ਤੱਕ ਅੱਪੜ ਜਾਂਦੇ ਹਨ, ਸਮਾਧੀ ਲੀਨ ਹੋ ਜਾਂਦੇ ਹਨ, ਉਸ ਵਕਤ ਇਸ ਦੇਹੀ ਦਾ ਵੀ ਤਿਆਗ ਕਰ ਦਿੰਦੇ ਹਨ। ਕਹਿੰਦੇ ਜਿੱਥੇ ਅੱਪੜਨਾ ਸੀ ਅੱਪੜ ਗਏ, ਹੁਣ ਦੇਹੀ ਨੂੰ ਰੱਖ ਕੇ ਕੀ ਕਰਨਾ ਹੈ, ਸਫ਼ਰ ਜਿਹੜਾ ਕਰਨਾ ਸੀ ਕਰ ਲਿਆ। ਪਰ ਕਹਿੰਦੇ ਇੱਕ ਐਸੇ ਹੁੰਦੇ ਹਨ ਜਿਹੜੇ ਆਪਣਾ ਜੀਵਨ ਦਾ ਸਫ਼ਰ ਤਾਂ ਮੁਕਾ ਲੈਂਦੇ ਹਨ, ਭਾਵ ਆਤਮਿਕ ਆਨੰਦ ਤੱਕ ਤਾਂ ਅੱਪੜ ਜਾਂਦੇ ਹਨ, ਪਰ ਦੂਜਿਆਂ ਦਾ ਭਲਾ ਕਰਨ ਵਾਸਤੇ, ਸਮਾਜ ਦੇ ਵਿੱਚ ਪਰਉਪਕਾਰ ਕਰਨ ਵਾਸਤੇ, ਜਿਨ੍ਹਾਂ ਨੂੰ ਕਿਹਾ ਹੈ ਜਨਮ ਮਰਨ ਦੋਹੋ ਮਹਿ ਨਾਹੀ, ਜਨ ਪਰਉਪਕਾਰੀ ਆਏ। ਆਪਣਾ ਜਨਮ ਮਰਨ ਉਹਨਾਂ ਦਾ ਮੁੱਕ ਚੁੱਕਿਆ ਹੁੰਦਾ ਹੈ, ਪਰ ਪਰਉਪਕਾਰ ਵਾਸਤੇ ਦੇਹੀ ਨੂੰ ਰੱਖ ਛੱਡਦੇ ਹਨ, ਵੀ ਇਸ ਦੇਹੀ ਦੁਆਰਾ ਜਿੰਨਾ ਦੂਜਿਆਂ ਦਾ ਭਲਾ ਹੋਵੇ ਉਹਨਾਂ ਕੀਤਾ ਜਾ ਸਕੇ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਦੇਹੀ ਦੀ ਸਹੀ ਵਰਤੋਂ ਕੀਤੀ, ਉਹ ਦੇਹ ਫਿਰ ਕਹਿੰਦੇ ਸੋਨੇ ਦੀ ਤਰ੍ਹਾਂ ਹੈ, ਮਹਾਨ ਹੈ, ਸੋਭਾ ਵਾਲੀ ਹੈ।
ਮੁਖ ਰੰਗ ਚਲੂਲਾ ਪਾਵਾ, ਹਰ 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 ਨਵ ਰੰਗੜੀਆ,
ਗੁਰੂ ਦੇ ਰਾਹੀਂ ਪਰਮੇਸ਼ਰ ਦੇ ਆਤਮਿਕ ਰੰਗ ਨੂੰ ਜਿਹੜਾ ਬੜਾ ਗੂੜਾ ਹੈ ਪਾ ਲੈਂਦੇ ਹਨ, ਚੜ ਜਾਂਦਾ ਹੈ, ਉਹਨਾਂ ਦੀ ਦੇਹੀ ਪਰਮਾਤਮਾ ਦੇ ਨਾਮ ਦੁਆਰਾ ਨਵੇਂ ਰੰਗ ਵਾਲੀ ਹਮੇਸ਼ਾ ਬਣ ਜਾਂਦੀ ਹੈ।
ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ,
ਕਦੇ ਦੇਹੀ ਨੂੰ ਤੇਜਲੜੀ ਆਖਿਆ ਹੈ, ਕਦੇ ਬੰਕੀ ਆਖਿਆ ਹੈ, ਜਿਵੇਂ ਬੱਕੀ ਵੀ ਕਹਿ ਦਿੰਦੇ ਹਨ। ਮਹਾਰਾਜ ਕਹਿੰਦੇ ਉਹ ਦੇਹੀ ਬੰਕੀ ਹੈ, ਚੰਗੀ ਹੈ, ਜਿਸ ਦੇਹੀ ਦੁਆਰਾ ਹਰ ਹਰ ਜਾਪੀ, ਜਿਸ ਦੇਹੀ ਦੁਆਰਾ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਉਹੀ ਜਿਹੜੀ ਅਸਲ ਦੇ ਵਿੱਚ ਸੋਭਾ ਵਾਲੀ ਹੈ ਤੇ ਪਰਮਾਤਮਾ ਦੇ ਨਾਮ ਦੀ ਬਰਕਤ ਦੁਆਰਾ ਹਰ ਹਰ ਨਾਮ ਸੁਹਾਵੀ ਆ, ਉਹ ਫਿਰ ਕਹਿੰਦੇ ਸੋਹਣੀ ਲੱਗਦੀ ਹੈ, ਚੰਗੀ ਲੱਗਦੀ ਹੈ, ਉਸ ਦੇਹੀ ਦੀ ਬੜੀ ਫਿਰ ਮਾਨਤਾ ਹੈ, ਬੜੀ ਮਹਾਨਤਾ ਹੈ ਜਿਸ ਦੇਹੀ ਦੁਆਰਾ ਸਿਮਰਨ ਕੀਤਾ ਜਾਂਦਾ ਹੈ। ਜਿਸ ਦੇਹੀ ਦੁਆਰਾ ਸਿਮਰਨ ਨਹੀਂ ਕੀਤਾ ਜਾਂਦਾ ਉਸ ਨੂੰ ਤਾਂ ਗੁਰਮਤਿ ਦੇ ਵਿੱਚ ਕਿਹਾ ਹੈ ਕਿ ਜਿਉਂਦੀ ਜਾਗਦੀ ਲਾਸ਼ ਤੁਰੀ ਫਿਰਦੀ ਹੈ, ਉਸਦੀ ਕੋਈ ਮਹਾਨਤਾ ਨਹੀਂ ਰਹਿ ਜਾਂਦੀ। ਮਰਨੰ ਬਿਸਰਨੰ ਗੋਬਿੰਦ ਜੀਵਨੰ ਹਰ ਨਾਮ ਧਿਆਵਣਾ, ਉਹ ਕਹਿੰਦੇ ਮਰ ਚੁੱਕੇ ਹੁੰਦੇ ਹਨ ਜਿਹੜੇ ਸਿਮਰਨ ਨੂੰ ਛੱਡ ਦਿੰਦੇ ਹਨ, ਉਹਨਾਂ ਦੇ ਪਾਸ ਆਤਮਿਕ ਜੀਵਨ ਹੈ ਜਿਹੜੇ ਸਿਮਰਨ ਕਰਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਕਹਿੰਦੇ ਉਹੀ ਜੀਵਦਾ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ। ਉਹੀ ਦੇਹੀ ਫਿਰ ਕਹਿੰਦੇ ਸੁੰਦਰ ਹੈ, ਸੋਹਣੀ ਹੈ, ਚੰਗੀ ਲੱਗਦੀ ਹੈ।
ਭਾਗੀ ਪਾਈ ਨਾਮ ਸਖਾਈ, ਜਨ ਨਾਨਕ ਰਾਮ ਉਪਾਈਆ।
ਇਹਨਾਂ ਗੁਰਮੁਖਾਂ ਦੀ ਵੱਡੇ ਭਾਗਾਂ ਵਾਲੀ ਦੇਹੀ ਨੇ ਪਰਮਾਤਮਾ ਦੇ ਨਾਮ ਨੂੰ ਆਪਣਾ ਸਖਾ ਬਣਾਇਆ, ਮਿੱਤਰ ਬਣਾਇਆ। ਉਹੀ ਕਹਿੰਦੇ ਜਿਨ੍ਹਾਂ ਦੀ ਦੇਹੀ ਪਰਮਾਤਮਾ ਨੇ ਪੈਦਾ ਕੀਤੀ ਉਹੀ ਚੰਗੇ ਹਨ, ਉਹੀ ਵੱਡੇ ਭਾਗਾਂ ਵਾਲੇ ਹਨ, ਉਹਨਾਂ ਦੇ ਉੱਤਮ ਭਾਗ ਹਨ। ਜਿਵੇਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਕਹਿੰਦੇ ਧਨ ਪਦਾਰਥ ਔਰ ਲਛਮੀ ਮੂਰਖ ਕੇ ਵੀ ਹੋ, ਹਰੀ ਭਗਤ ਔਰ ਸਾਧ ਸੰਗਤ ਤੁਲਸੀ ਜਗ ਮੈਂ ਦੋ। ਧਨ ਤਾਂ ਕਹਿੰਦੇ ਮੂਰਖਾਂ ਨੂੰ ਵੀ ਮਿਲ ਜਾਂਦਾ ਹੈ, ਪਰ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਉਹ ਦੁਰਲਭ ਹੈ। ਨਚ ਦੁਰਲਭੰ ਧਨੰ ਰੂਪੰ, ਨਚ ਦੁਰਲਭੰ ਸਵਰਗ ਰਾਜ ਨੇ। ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਦੁਰਲਭੰ ਏਕ ਭਗਵਾਨ ਨਾਮੈ, ਨਾਨਕ ਲਭਤਿਉ ਸਾਧ ਸੰਗ ਕਿਰਪਾ ਪ੍ਰਭੰ। ਜਗਤ ਦੇ ਵਿੱਚ ਜੇ ਕੋਈ ਚੀਜ਼ ਦੁਰਲਭ ਹੈ ਨਾ, ਕਹਿੰਦੇ ਨਾ ਰਾਜ ਪਾਠ ਦੁਰਲਭ ਹੈ, ਨਾ ਚੰਗੇ ਖਾਣੇ ਦੁਰਲਭ ਹਨ, ਨਾ ਚੰਗਾ ਪਹਿਨਣਾ ਦੁਰਲਭ ਹੈ। ਜੇ ਦੁਰਲਭ ਹੈ ਨਾ ਜਗਤ ਦੇ ਵਿੱਚ ਤਾਂ ਉਹ ਹੈ ਪਰਮਾਤਮਾ ਦਾ ਨਾਮ। ਕਿੱਥੋਂ ਲੱਭਦਾ ਹੈ? ਸਾਧ ਸੰਗਤ ਦੇ ਵਿੱਚੋਂ ਲੱਭਦਾ ਹੈ, ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਉਸ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਕਹਿੰਦੇ ਉਹੀ ਮਹਾਨ ਹਨ ਜਿਨ੍ਹਾਂ ਨੂੰ ਇਸ ਦੁਰਲਭ ਨਾਮ ਦੀ ਪ੍ਰਾਪਤੀ ਹੋਈ, ਜਿਨ੍ਹਾਂ ਨੇ ਨਾਮ ਨੂੰ ਆਪਣਾ ਮਿੱਤਰ ਬਣਾਇਆ।
ਦੇਹ ਪਾਵੋ ਜੀਨ ਬੁੱਧ ਚੰਗਾ ਰਾਮ।
ਮਹਾਰਾਜ ਜੀ ਕਹਿੰਦੇ ਇਸ ਦੇਹੀ ਦੇ ਉੱਪਰ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਰੂਪ ਜਿਹੜੀ ਜੀਨ ਕਾਠੀ ਹੈ ਉਹ ਇਸ ਦੇਹੀ ਦੇ ਉੱਪਰ ਪੌੜਾ ਕੀਤੀ। ਫਿਰ ਆਪਣੀ ਸੁਰਤ ਨੂੰ ਉਸ ਉੱਪਰ ਸਵਾਰ ਕਰਕੇ ਕਹਿੰਦੇ ਬੜੇ ਭਿਆਨਕ ਜਿਹੜਾ ਸੰਸਾਰ ਸਮੁੰਦਰ ਹੈ ਉਸ ਤੋਂ ਪਾਰ ਹੋ ਜਾਂਦੇ ਹਨ ਗੁਰੂ ਦੀ ਸਿੱਖਿਆ ਦੁਆਰਾ। ਫਿਰ ਦੇਹੀ ਉਹਨਾਂ ਦੀ ਆਤਮਕ ਰਸਤੇ ਦੇ ਉੱਪਰ ਚੱਲਦੀ ਨਹੀਂ ਹੈ, ਉੱਡਣ ਲੱਗ ਪੈਂਦੀ ਹੈ। ਜਿਵੇਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਨਾ, ਭਾਈ ਪਾਰੋ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਹਿਲਾਂ ਚਰਨਾਂ ਦੇ ਵਿੱਚ ਆਏ ਸਨ, ਪਰਮਹੰਸ ਦੇ ਦਰਸ਼ਨਾਂ ਦੀ ਇੱਛਾ ਕੀਤੀ ਸੀ, ਮਹਾਰਾਜ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਬੜੀਆਂ ਵੱਡੀਆਂ ਬਰਕਤਾਂ ਜੀਵਨ ਦੇ ਵਿੱਚ ਆ ਗਈਆਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਦ ਇਹ ਆਪਣੀ ਘੋੜੀ ਦੇ ਉੱਪਰ ਸਵਾਰ ਹੁੰਦੇ ਸਨ ਨਾ, ਘੋੜੀ ਜ਼ਮੀਨ ਦੇ ਉੱਪਰ ਨਹੀਂ ਚੱਲਦੀ ਸੀ, ਪੰਛੀ ਦੀ ਤਰ੍ਹਾਂ ਉੱਡਿਆ ਕਰਦੀ ਸੀ, ਧਰਤੀ ਦੇ ਉੱਪਰ ਪੈਰ ਨਹੀਂ ਲੱਗਦੇ ਸਨ। ਜਿਵੇਂ ਪੰਛੀ ਉੱਡਦਾ ਹੈ ਨਾ, ਉਹ ਹਵਾ ਦੇ ਨਾਲ ਗੱਲਾਂ ਕਰਦੀ ਹੋਈ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਕਰਦੀ ਸੀ। ਭਾਵ ਇਹ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੀ ਕਾਠੀ ਆਪਣੀ ਦੇਹੀ ਦੇ ਉੱਪਰ ਪਾਈ, ਉਹ ਕਹਿੰਦੇ ਕੇਵਲ ਚੱਲਦੇ ਨਹੀਂ ਹਨ, ਬੜੀ ਤੇਜ਼ੀ ਦੇ ਨਾਲ ਉੱਡਣ ਲੱਗ ਪੈਂਦੇ ਹਨ। ਇਸ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕੀਤਾ, ਬੜੀ ਵੱਡੀ ਮਹਿਮਾ ਹੈ ਗੁਰੂ ਦੀ ਸਿੱਖਿਆ ਦੀ। ਬੰਦਾ ਕਹਿੰਦਾ ਵੀ ਭਜਨ ਸਿਮਰਨ ਕਰੀ ਚੱਲੋ, ਵੱਧ ਤੋਂ ਵੱਧ ਜਿੰਨਾ ਹੁੰਦਾ ਹੈ ਜਿਹੜੀ ਗੁਰੂ ਨੇ ਮਤ ਦਿੱਤੀ ਹੈ ਉਹਦੇ ਵੱਲ ਧਿਆਨ ਦੇਣ ਦੀ ਕੀ ਜ਼ਰੂਰਤ ਹੈ। ਪਰ ਸਾਧ ਸੰਗਤ ਜੀ ਕਦੇ ਖੇਡ ਨਹੀਂ ਬਣੇਗੀ ਜਿੰਨਾ ਚਿਰ ਤੱਕ ਗੁਰੂ ਦੀ ਮਤ ਨਹੀਂ ਆਪਾਂ ਧਾਰਨ ਕਰਾਂਗੇ। ਜਿੰਨਾ ਮਰਜ਼ੀ ਅਭਿਆਸ ਕਰ ਲਈਏ, ਗੁਰੂ ਦੀ ਮਹਿਮਾ ਦੀ, ਗੁਰੂ ਦੀ ਮਤ ਦੀ ਬੜੀ ਵੱਡੀ ਮਹਿਮਾ ਹੈ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਮਤ ਦੀ ਜੀਨ, ਗੁਰੂ ਦੀ ਮਤ ਦੀ ਕਾਠੀ ਆਪਣੇ ਸਰੀਰ ਰੂਪੀ ਘੋੜੀ ਦੇ ਉੱਪਰ, ਦੇਹ ਦੇ ਉੱਪਰ ਪਾਉਣਾ ਕੀਤੀ,
ਮਹਾਰਾਜ
ਕਹਿੰਦੇ ਸੰਸਾਰ ਸਾਗਰ ਬੜਾ ਭਿਆਨਕ ਹੈ, ਕਈ ਤਰ੍ਹਾਂ ਦੀਆਂ ਵਿੱਚ ਲਹਿਰਾਂ ਹਨ। ਜਿਹੜੇ ਗੁਰੂ ਦੀ ਮਤ ਦੀ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਹਨ ਉਹ ਇਹਨਾਂ ਲਹਿਰਾਂ ਦੀ ਨਾ ਪ੍ਰਵਾਹ ਕਰਦਿਆਂ ਹੋਇਆ ਪਾਰ ਲੰਘ ਜਾਂਦੇ ਹਨ।
ਗੁਰਮੁਖ ਪਾਰ ਲੰਘਾਏ,
ਬਿਖਮ ਹੈ, ਭਿਆਨਕ ਹੈ ਇਹ ਪਰਮਾਰਥ ਦਾ ਰਸਤਾ, ਸੰਸਾਰ ਸਾਗਰ ਨੂੰ ਪਾਰ ਕਰਨਾ। ਅਨੰਤ ਤਰ੍ਹਾਂ ਦੀਆਂ ਇਸ ਦੇ ਵਿੱਚ ਤਰੰਗਾਂ ਹਨ, ਬੜੀਆਂ ਲਹਿਰਾਂ ਹਨ, ਕਦੇ ਕਾਮ ਦੀ, ਕਦੇ ਕ੍ਰੋਧ ਦੀ, ਕਦੇ ਲੋਭ ਦੀ, ਕਦੇ ਮੋਹ ਹੰਕਾਰ ਦੀ। ਲੋਭ ਲਹਿਰਤ ਨਿਜਰ ਬਾਜੈ ਕਾਇਆ ਡੂਬੇ ਕੇਸਵਾ, ਜਿਵੇਂ ਭਗਤਾਂ ਨੇ ਫਰਮਾਇਆ ਹੈ। ਪਰ ਕਹਿੰਦੇ ਜਿਹੜੇ ਗੁਰੂ ਦੀ ਸਿੱਖਿਆ ਦੀ ਕਾਠੀ ਇਸ ਦੇਹੀ ਰੂਪ ਘੋੜੀ ਦੇ ਉੱਪਰ ਪਾ ਲੈਂਦੇ ਹਨ ਉਹ ਇਹਨਾਂ ਲਹਿਰਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ।
ਹਰ ਬੋਹਤ ਚੜ ਵੱਡ ਭਾਗੀ ਲੰਘੇ, ਗੁਰਖੇ ਵੱਡ ਸਬਦ ਤਰਾਏ,
ਪਰਮਾਤਮਾ ਦੇ ਨਾਮ ਦੇ ਬੇੜੇ ਦੇ ਉੱਪਰ ਚੜ ਕੇ ਵੱਡੇ ਭਾਗਾਂ ਵਾਲੇ ਸੰਸਾਰ ਸਾਗਰ ਨੂੰ ਪਾਰ ਕਰ ਜਾਂਦੇ ਹਨ। ਸਤਿਗੁਰੂ ਜੀ ਆਪ ਮਲਾਹ ਹੋ ਕੇ ਉਹਨਾਂ ਦਾ ਬੇੜਾ ਬੱਲੇ ਲਗਾਉਂਦੇ ਹਨ।
ਦਿਨ ਹਰ ਰੰਗ ਹਰ ਗੁਣ ਗਾਵੇ, ਹਰ ਰੰਗੀ ਹਰ ਰੰਗਾ,
ਗੁਰਮੁਖ ਦਿਨੇ ਰਾਤ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਨ। ਕਹਿੰਦੇ ਫਿਰ ਸਦਾ ਵਾਸਤੇ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ। ਇਹ ਸੰਸਾਰ ਦੀ ਜਿਹੜੀ ਮਾਇਆ ਦਾ ਰੰਗ ਹੈ ਇਹ ਲਹਿ ਜਾਣ ਵਾਲਾ ਹੈ, ਕੁਸੁੰਦੇ ਦਾ ਰੰਗ ਹੈ, ਪਰ ਪਰਮਾਤਮਾ ਦੇ ਨਾਮ ਦਾ ਰੰਗ ਕਦੇ ਵਾਸਤੇ ਲੱਥਦਾ ਨਹੀਂ ਹੈ, ਸਦਾ ਚੜਿਆ ਰਹਿੰਦਾ ਹੈ। ਮਨੁੱਖ ਨੂੰ ਮੋਹ ਮਾਇਆ ਦਾ ਰੰਗ ਚੜਿਆ ਹੈ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਪਰ ਕਹਿੰਦੇ ਜਿਹੜੇ ਗੁਰਮੁਖ ਹਨ, ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੇਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਗੁਰਮੁਖਾਂ ਨੂੰ ਪਰਮਾਤਮਾ ਦੇ ਨਾਮ ਦਾ ਐਸਾ ਕਹਿੰਦੇ ਮਜੀਠੀ ਰੰਗ ਚੜ੍ਹਦਾ ਹੈ, ਭਾਵੇਂ ਉਹਨਾਂ ਦਾ ਰੋਮ ਰੋਮ ਬੰਦ ਬੰਦ ਕੱਟੀ ਜਾਓ, ਭਾਵੇਂ ਆਗ ਦੇ ਉੱਪਰ ਬਿਠਾਲ ਦਿਓ, ਪਾਣੀ ਵਿੱਚ ਡੋਬ ਦਿਓ, ਕਦੇ ਵਾਸਤੇ ਲੱਥਦਾ ਨਹੀਂ ਹੈ।
ਜਨ ਨਾਨਕ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ,
ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐਸੇ ਗੁਰਮੁਖਾਂ ਨੇ ਵਾਸ਼ਨਾ ਤੋਂ ਰਹਿਤ ਸਭ ਤੋਂ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਿਆ। ਜੋ ਕਹਿੰਦੇ ਪਦਵੀ ਸਾਰੇ ਸੰਸਾਰ ਦੇ ਵਿੱਚ ਉੱਤਮ ਮੰਨੀ ਗਈ ਹੈ, ਜਿਵੇਂ ਦੇਸ਼ ਦੀ ਸਭ ਤੋਂ ਵੱਡੀ ਪਦਵੀ ਰਾਸ਼ਟਰਪਤੀ ਦੀ ਪਦਵੀ ਮੰਨੀ ਗਈ ਹੈ, ਉਸਨੂੰ ਸਭ ਤੋਂ ਪਹਿਲਾਂ ਨਾਗਰਿਕ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ। ਪਰ ਗੁਰਮਤ ਦੇ ਅਨੁਸਾਰ ਦੇਖਿਆ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਭਾਵੇਂ ਕੋਈ ਬੜਾ ਗੁਣੀ ਗਿਆਨੀ ਹੋ ਜਾਵੇ, ਭਾਵੇਂ ਕੋਈ ਸੂਰਮਾ ਹੋ ਜਾਵੇ, ਭਾਵੇਂ ਕੋਈ ਦੇਸ਼ ਦਾ ਰਾਸ਼ਟਰਪਤੀ ਕਿਉਂ ਨਾ ਬਣ ਜਾਵੇ, ਰਾਜਾ ਹੋ ਜਾਵੇ, ਪਰ ਮਹਾਰਾਜ ਕਹਿੰਦੇ ਭਗਤ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਜਿਹੜੀ ਪਦਵੀ ਭਗਤ ਨੂੰ, ਸੰਤ ਨੂੰ, ਗੁਰਮੁਖ ਨੂੰ ਪ੍ਰਾਪਤ ਹੁੰਦੀ ਹੈ ਉਸਦੇ ਹੋਰ ਕੋਈ ਬਰਾਬਰ ਨਹੀਂ ਹੈ। ਮਹਾਰਾਜ ਜੀ ਫਰਮਾਉਂਦੇ ਹਨ ਕਿ ਮੁੱਖ ਦੇ ਵਿੱਚ ਜਿਹਨਾਂ ਗੁਰਮੁਖਾਂ ਨੇ ਗੁਰੂ ਦੇ ਗਿਆਨ ਦੇ ਘੜਿਆਲ ਨੂੰ ਭਾਵ ਲਗਾਮ ਨੂੰ ਪਾਉਣਾ ਕੀਤਾ। ਕਈ ਵਾਰੀ ਸਮਾਜ ਦੇ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਆਪਾਂ ਕਰਦੇ ਹਾਂ ਨਾ, ਜਿਹੜਾ ਬਹੁਤਾ ਹੀ ਐਵੇਂ ਵਿਅਰਥ ਹੀ ਬੋਲੀ ਜਾਵੇ, ਕਹਿ ਦਿੰਦੇ ਹਨ ਵੀ ਆਪਣੀ ਜ਼ਬਾਨ ਨੂੰ ਲਗਾਮ ਦੇ। ਕਹਿੰਦੇ ਜਿਹਨਾਂ ਗੁਰਮੁਖਾਂ ਨੇ ਗੁਰੂ ਦੇ ਸ਼ਬਦ ਦੀ ਲਗਾਮ ਆਪਣੇ ਮੂੰਹ ਦੇ ਵਿੱਚ ਪਾਈ, ਜ਼ਬਾਨ ਤਾਂ ਕਹਿੰਦੀ ਸੀ ਵੀ ਮੈਂ ਫਲਾਣੇ ਦੀ ਨਿੰਦਿਆ ਕਰਾਂ, ਫਲਾਣੇ ਨੂੰ ਨੀਵਾਂ ਵਿਖਾਵਾਂ, ਫਲਾਣੇ ਦੀ ਬਖਤੋਈ ਕਰਾਂ, ਪਰ ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਾ ਕਰ, ਜੇਕਰ ਤੂੰ ਇਸ ਤਰ੍ਹਾਂ ਕਰੇਗਾ ਰਹਿ ਜਾਵੇਗਾ, ਮੰਜ਼ਿਲ ਤੱਕ ਨਹੀਂ ਅੱਪੜੇਗਾ। ਸਭਨਾ ਮਨ ਮਾਨ ਕਠਾਹਣ ਮੂਲ ਮਚਾਂਗਵਾ, ਜੇ ਤੂੰ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਗਿਆਨ ਦੇ ਲਗਾਮ ਨੂੰ ਆਪਣੇ ਮੂੰਹ ਦੇ ਵਿੱਚ ਪਾਇਆ, ਫਿਰ ਕਹਿੰਦੇ ਇਹ ਜਿਹੜਾ ਤਨ ਹੈ ਚੱਲਦਾ ਨਹੀਂ ਹੈ ਨਾ ਪਰਮਾਰਥ ਦੇ ਰਸਤੇ ਦੇ ਉੱਪਰ, ਫਿਰ ਸਹਿਜੇ ਸਹਿਜੇ ਪ੍ਰੇਮ ਦਾ ਇਸਨੂੰ ਚਾਬਕ ਵੀ ਲਗਾਇਆ ਹੈ। ਜਿਵੇਂ ਛਾਂਟਾ ਮਾਰਦੇ ਹਨ ਨਾ ਘੋੜੀ ਆਦਿਕ ਨੂੰ ਤੋੜਨ ਵਾਸਤੇ, ਛਾਂਟਾ ਕਿਹੜਾ ਮਾਰਨਾ ਹੈ, ਪ੍ਰੇਮ ਦਾ ਮਾਰਨਾ ਹੈ, ਪ੍ਰੇਮ ਨਾਲ ਇਸਨੂੰ ਸਮਝਾਉਣਾ ਹੈ ਸਰੀਰ ਨੂੰ ਮਨ ਨੂੰ ਵੀ, ਨਹੀਂ ਪਰਮਾਰਥ ਦੇ ਰਸਤੇ ਦੇ ਉੱਪਰ ਚੱਲੇਗਾ ਤਾਂ ਹੀ ਤੇਰੀ ਖਲਾਸੀ ਹੋਣੀ ਹੈ, ਉਂਝ ਤੇਰੀ ਖਲਾਸੀ ਨਹੀਂ ਹੋਣੀ। ਇਸ ਤਰ੍ਹਾਂ ਕਹਿੰਦੇ ਪਿਆਰ ਪਲੋਸ ਕੇ ਇਸਨੂੰ ਰੱਬ ਦੇ ਰਾਹ ਦੇ ਉੱਪਰ
ਤੋਰਨਾ, ਗੁਰਮੁਖ ਜੀਤਿਆ।
ਇਸ ਤਰ੍ਹਾਂ ਜਿਹੜੇ ਗੁਰਮੁਖ ਹਨ ਜਿਨ੍ਹਾਂ ਨੇ ਪ੍ਰੇਮ ਦਾ ਚਾਬਕ ਮਾਰਿਆ, ਉਹ ਫਿਰ ਕਹਿੰਦੇ ਇਹ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ ਹਨ।
ਕਢਾਵੇ ਸ਼ਬਦ ਪਾਵੇ ਅਤੇ ਹਰ ਰਸ ਪੀਤਿਆ।
ਘੜਿਆ ਜਾਣ ਵਾਲਾ ਜਿਹੜਾ ਮਨ ਸੀ ਸ਼ਬਦ ਦੀ ਟਕਸਾਲ ਦੇ ਵਿੱਚ ਜਿਨ੍ਹਾਂ ਨੇ ਘੜਿਆ ਸ਼ਬਦ ਦੇ ਨਾਲ ਜੋੜ ਕੇ, ਅਤੇ ਕਹਿੰਦੇ ਜਿਹੜਾ ਬਿਖਮ ਸੀ ਪੀਣਾ ਪਰਮਾਤਮਾ ਦਾ ਨਾਮ ਦਾ ਰਸ ਜਿਨ੍ਹਾਂ ਗੁਰਮੁਖਾਂ ਨੇ ਪੀ ਲਿਆ।
ਸ਼੍ਰਵਣ ਬਾਣੀ ਗੁਰਵਖਾਣੀ ਹਰ ਰੰਗ ਤੁਰੀ ਚੜਾਇਆ।
ਜਿਨ੍ਹਾਂ ਨੇ ਆਪਣੇ ਸ਼੍ਰਵਣਾਂ ਦੁਆਰਾ, ਕੰਨਾਂ ਦੁਆਰਾ ਗੁਰੂ ਦੀ ਬਾਣੀ ਨੂੰ ਸੁਣਿਆ, ਜੋ ਗੁਰੂ ਨੇ ਵਿਖਾਣੀ ਉਚਾਰਨ ਕੀਤੀ, ਔਰ ਕਹਿੰਦੇ ਐਸੇ ਗੁਰਮੁਖਾਂ ਨੇ ਹਰ ਰੰਗ ਤੁਰੀ ਚੜਾਇਆ। ਇਹ ਸਰੀਰ ਰੂਪੀ ਤੁਰੀ ਨੂੰ, ਘੋੜੀ ਨੂੰ, ਕਿਉਂਕਿ ਇਸਦਾ ਨਾਮ ਤੁਰੀ ਵੀ ਹੈ, ਤੁਖਾਈਆ ਵੀ ਹੈ, ਬਾਂਕੀ ਵੀ ਹੈ, ਵੱਖ ਵੱਖ ਤਰ੍ਹਾਂ ਦੇ ਨਾਮ ਕਹੇ ਗਏ ਹਨ। ਇਹ ਕਹਿੰਦੇ ਪ੍ਰੇਮ ਦਾ ਜਿਹੜਾ ਪੱਕਾ ਰੰਗ ਹੈ ਨਾ ਗੁਰਮੁਖਾਂ ਨੇ ਚੜਾ ਲਿਆ।
ਮਹਾਮਾਰਗ ਪੰਥ ਬਿਖੜਾ ਜਨ ਨਾਨਕ ਪਾਰ ਲੰਘਾਇਆ।
ਇਹ ਤਾਂ ਬੜਾ ਬਿਖੜਾ ਮਾਰਗ ਸੀ, ਪਰ ਕਹਿੰਦੇ ਜਿਹੜੇ ਚੱਲ ਪੈਂਦੇ ਹਨ ਉਹ ਇੱਕ ਨਾ ਇੱਕ ਦਿਨ ਜ਼ਰੂਰ ਮੰਜ਼ਿਲ ਤੱਕ ਅੱਪੜ ਜਾਂਦੇ ਹਨ। ਜਿਹੜੇ ਜਿਹੜੇ ਵੀ ਅੱਜ ਤੱਕ ਚੱਲੇ ਇੱਕ ਨਾ ਇੱਕ ਦਿਨ ਜ਼ਰੂਰ ਆਪਣੀ ਮੰਜ਼ਿਲ ਤੱਕ ਅੱਪੜ ਗਏ। ਜਿਹੜੇ ਚੱਲੇ ਨਹੀਂ, ਜਿਨ੍ਹਾਂ ਨੇ ਸਰੀਰ ਨੂੰ ਪਲੋਸਣਾ ਤੇ ਮਾਰਦਾਰੀ ਕਰਨੀ ਰੱਖ ਛੱਡੀ, ਜਾਂ ਫਿਰ ਹਾਦੀ ਕਰ ਦਿੱਤੀ ਵੀ ਸਰੀਰ ਦਾ ਖਿਆਲ ਹੀ ਛੱਡ ਦਿੱਤਾ, ਫਿਰ ਰਹਿ ਜਾਂਦੇ ਹਨ। ਜਿਹੜੇ ਗੁਰੂ ਦੀ ਦੱਸੀ ਜੁਗਤ ਦੁਆਰਾ ਚੱਲੇ ਫਿਰ ਕਹਿੰਦੇ ਪਹੁੰਚ ਜਾਂਦੇ ਹਨ। ਭਾਈ ਵੀਰ ਸਿੰਘ ਜੀ ਦੇ ਜਿਵੇਂ ਬਚਨ ਹਨ, ਲੱਗਾ ਹੈ ਤਾਂ ਲੱਗਾ ਰਹੋ ਹਰਦਮ ਕਦੀ ਨਾ ਡੋਲ, ਲੱਗਾ ਰਿਹਾ ਤਾਂ ਲੱਖ ਦਾ ਛੱਡੇ ਤਾਂ ਕੌਡੀ ਮੋਲ। ਜੇ ਚੱਲਦਾ ਰਹੇਗਾ ਇੱਕ ਦਿਨ ਮੰਜ਼ਿਲ ਤਾਂ ਕੱਪੜ ਜਾਏਗਾ, ਜੇ ਛੱਡ ਬਹੇਗਾ ਫਿਰ ਕਹਿੰਦੇ ਰਹਿ ਜਾਵੇਗਾ, ਫਿਰ ਕੌਡੀਆਂ ਦਾ ਰਹਿ ਜਾਵੇਗਾ। ਇਸ ਕਰਕੇ ਕਹਿੰਦੇ ਜਿਹੜੇ ਗੁਰਮੁਖ ਹਨ, ਜਿਹੜੇ ਚੱਲਦੇ ਰਹਿੰਦੇ ਹਨ, ਸੰਸਾਰ ਸਾਗਰ ਦੇ ਵਿੱਚੋਂ ਪਾਰ ਲੰਘ ਜਾਂਦੇ ਹਨ। ਮਹਾਰਾਜ ਕਹਿੰਦੇ ਸਰੀਰ ਰੂਪੀ ਘੋੜੀ ਜਿਹੜੀ ਹੈ ਉਸ ਰਾਮ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਨੇ ਇਸਨੂੰ ਪੈਦਾ ਕੀਤਾ ਹੈ।
ਪ੍ਰਭ ਜਾਪੈ ਸਾ ਧਨ ਧਨ ਤੁਖਾਇਆ ਰਾਮ।
ਭਾਵ ਵੀ ਸਰੀਰ ਤਾਂ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਦੇ ਦਿੱਤੇ, ਹੁਣ ਇਸਦੀ ਜੇ ਸਹੀ ਵਰਤੋਂ ਕਰੀਏ ਤਾਂ ਹੀ ਮੰਜ਼ਿਲ ਤਾਂ ਕੱਪੜਾ ਵੇਲਾ। ਕਹਿੰਦੇ ਜਿਹੜੇ ਗੁਰਮੁਖ ਇਸਦੀ ਸਹੀ ਵਰਤੋਂ ਕਰਦੇ ਹਨ ਉਹਨਾਂ ਦੀ ਸਰੀਰ ਰੂਪੀ ਘੋੜੀ ਜਿਹੜੀ ਹੈ ਉਹ ਧਨ ਹੈ, ਧਨਤਾ ਦੇ ਯੋਗ ਹੈ। ਉਹਨਾਂ ਨੂੰ ਫਿਰ ਕਿਹਾ ਗਿਆ ਹੈ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੰਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੇ ਇਸ ਸਰੀਰ ਰੂਪੀ ਘੋੜੀ ਦੀ ਸਹੀ ਵਰਤੋਂ ਕੀਤੀ।
ਹਰ ਪ੍ਰਭ ਜਪੈ ਸਾ ਧਨ ਸਾ ਵਾਸੈ ਧੁਰ ਪਾਇਆ ਕਿਰਤ ਜੁੜੰਦਾ।
ਜਿਨ੍ਹਾਂ ਨੇ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਜਪ ਕੀਤਾ, ਸਿਮਰਨ ਕੀਤਾ, ਉਹਨਾਂ ਨੂੰ ਫਿਰ ਧਨ ਆਖਿਆ ਗਿਆ, ਉਹਨਾਂ ਨੂੰ ਸ਼ਾਬਾਸ਼ ਮਿਲੀ। ਧੁਰ ਦਰਗਾਹ ਦੇ ਵਿੱਚੋਂ ਕਹਿੰਦੇ ਜਿਹੜੇ ਸੰਯੋਗ ਸਨ ਉਹਨਾਂ ਦੇ ਫਿਰ ਫੁੱਟ ਪੈਂਦੇ ਹਨ। ਜਿਵੇਂ ਬੀਜ ਤਾਂ ਸਾਰੇ ਪਾਸੇ ਹੁੰਦਾ ਹੈ ਪਰ ਜਿਹੜਾ ਪੁੰਗਰ ਆਉਂਦਾ ਹੈ ਉਹ ਇੱਕ ਨਾ ਇੱਕ ਦਿਨ ਫਿਰ ਵਧਣ ਲੱਗ ਪੈਂਦਾ ਹੈ, ਫੁੱਲ ਤਾਂ ਕੱਪੜ ਜਾਂਦਾ ਹੈ, ਫਲ ਤਾਂ ਕੱਪੜ ਜਾਂਦਾ ਹੈ, ਜਿਹੜਾ ਜ਼ਮੀਨ ਦੇ ਹੇਠਾਂ ਹੀ ਗਲ ਜਾਂਦਾ ਹੈ ਉਹ ਫਿਰ ਖਤਮ ਹੋ ਜਾਂਦਾ ਹੈ। ਸਰੀਰ ਤਾਂ ਸਾਰਿਆਂ ਨੂੰ ਮਿਲਦਾ ਹੈ ਪਰ ਕਹਿੰਦੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਜਿਹੜੇ ਅੰਕੁਰ ਹਨ ਉਹ ਫੁੱਟ ਪੈਂਦੇ ਹਨ।
ਦੇਹੜ ਘੋੜੀ ਬਖਮ ਲਗਾਏ ਮਿਲ ਗੁਰਮੁਖ ਪਰਮਾਨੰਦਾ।
ਬੜਾ ਬਖਮ ਰਸਤਾ ਸੀ ਪਰ ਕਹਿੰਦੇ ਜਿਨ੍ਹਾਂ ਨੇ ਇਸ ਘੋੜੀ ਦੀ ਸਹੀ ਵਰਤੋਂ ਕੀਤੀ, ਸਰੀਰ ਦੀ ਸਹੀ ਵਰਤੋਂ ਕੀਤੀ, ਉਹਨਾਂ ਨੇ ਬੜਾ ਬਖਮ ਸੀ ਸੰਸਾਰ ਦਾ ਰਸਤਾ ਉਸਨੂੰ ਪਾਰ ਕਰ ਲਿਆ, ਗੁਰੂ ਨੂੰ ਮਿਲ ਕੇ ਕਹਿੰਦੇ ਉਹ ਪਰਮ ਆਨੰਦ ਪਰਮ ਰਸ ਤੱਕ ਅੱਪੜ ਗਏ।
ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨ ਜਨ ਆਈ।
ਜਿਵੇਂ ਕਹਿੰਦੇ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਵਿਆਹ ਕਾਰਜ ਆਦਿਕ ਦੀ ਰਸਮ ਹੋਇਆ ਕਰਦੀ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਵੀ ਜੀਵ ਰੂਪ ਇਸਤਰੀ ਜੋ ਹੈ ਪ੍ਰਭੂ ਪਤੀ ਦੇ ਨਾਲ ਉਹਨਾਂ ਦਾ ਜਦ ਮਿਲਾਪ ਹੁੰਦਾ ਹੈ। ਜਿਵੇਂ ਕਹਿੰਦੇ ਸੰਸਾਰ ਦੇ ਵਿੱਚ ਹੋਰ ਬਰਾਤੀ ਆਦਿਕ ਵੀ ਜਾਂਦੇ ਹਨ, ਇੱਥੇ ਕਿਹੜੀ ਬਰਾਤ ਹੈ? ਮਹਾਰਾਜ ਜੀ ਕਹਿੰਦੇ ਮਿਲ ਸੰਤ ਜਨਾ ਜਨ ਆਈ। ਇੱਥੇ ਜੇ ਕਹਿੰਦੇ ਜਿਹੜੇ ਸਾਧੂ ਸੰਤ ਮਹਾਤਮਾ ਗੁਰਮੁਖ ਹਨ, ਰੰਗ ਰਤੜੀਆਂ ਰੂਹਾਂ ਹਨ, ਉਹ ਨਾਮ ਜਪਣ ਵਾਲੇ ਦੇ ਨਾਲ ਬਰਾਤੀ ਹੋ ਕੇ ਚੱਲਦੇ ਹਨ।
ਜਨ ਨਾਨਕ ਵਰ ਵਰ ਪਾਇਆ ਮੰਗਲ ਮਿਲ ਸੰਤ ਜਨ ਵਾਧਾਈ।
ਜਿਹੜੇ ਕਹਿੰਦੇ ਗੁਰਮੁਖ ਇਸ ਤਰ੍ਹਾਂ ਪਰਮ ਆਨੰਦ ਤੱਕ ਅੱਪੜ ਜਾਂਦੇ ਹਨ, ਪਰਮ ਰਸ ਤੱਕ ਅੱਪੜ ਜਾਂਦੇ ਹਨ, ਜਿਨ੍ਹਾਂ ਨੂੰ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਸੰਤ ਜਨਾਂ ਦੇ ਨਾਲ ਮਿਲ ਕੇ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਫਿਰ ਵਧਾਈਆਂ ਮਿਲਦੀਆਂ ਹਨ। ਜਿਵੇਂ ਵਿਆਹ ਸ਼ਾਦੀ ਆਨੰਦ ਕਾਰਜ ਦੇ ਸਮੇਂ ਖੁਸ਼ੀਆਂ ਦੇ ਵਾਜੇ ਵਜਾਏ ਜਾਂਦੇ ਹਨ, ਇਸੇ ਤਰ੍ਹਾਂ ਕਹਿੰਦੇ ਉਹਨਾਂ ਗੁਰਮੁਖਾਂ ਦੇ ਅੰਦਰ ਫਿਰ ਪਰਮਾਤਮਾ ਦੇ ਨਾਮ ਦੇ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਿਆਨੇ ਵੱਜਣ ਲੱਗ ਪੈਂਦੇ ਹਨ। ਇਹ ਉਹਨਾਂ ਦਾ ਖੁਸ਼ੀ ਦਾ ਮਾਹੌਲ ਹੁੰਦਾ ਹੈ। ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਹੈ, ਤਤ ਤਾਤੀ ਬਿਤ ਚਰਮ ਕਾ ਕਨ ਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੈ ਸੁਖਰ ਸਵਾਸ ਪਹਿਚਾਨ। ਕਿੰਨੇ ਕੁ ਸੰਗੀਤ ਵੱਜਣ ਲੱਗ ਪੈਂਦੇ ਹਨ ਜਦ ਮਿਲਾਪ ਹੁੰਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਐਸੇ ਗੁਰਮੁਖਾਂ ਨੂੰ ਫਿਰ ਕਹਿੰਦੇ ਜਿਵੇਂ ਸਮਾਜ ਦੇ ਵਿੱਚ ਵਿਆਹ ਕਾਲਜ ਦੇ ਸਮੇਂ ਵਧਾਈਆਂ ਮਿਲਦੀਆਂ ਹਨ, ਜਿਹੜੇ ਸਾਧੂ ਜਨ ਹਨ, ਗੁਰਮੁਖ ਹਨ, ਰੰਗ ਰਤੜੀਆਂ ਰੂਹਾਂ ਹਨ, ਉਹ ਫਿਰ ਐਸੇ ਸਤਿਪੁਰਸ਼ਾਂ ਨੂੰ ਵਧਾਈਆਂ ਦਿੰਦੇ ਹਨ। ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰ ਦਾ ਘੋੜੀ ਰੂਪ ਅਲੰਕਾਰ ਬੰਨ ਕੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਇਸ ਨੂੰ ਗੁਰੂ ਦੀ ਦੱਸੀ ਹੋਈ ਜੁਗਤ ਦੁਆਰਾ ਚਲਾਉਂਦਿਆਂ ਹੋਇਆਂ ਆਪਾਂ ਵਾਹਿਗੁਰੂ ਪਰਮੇਸ਼ਰ ਦੇ ਦੇਸ਼ ਤੱਕ ਉਸਦੇ ਘਰ ਤੱਕ ਅੱਪੜਨਾ ਹੈ। ਕਿਉਂਕਿ ਮੇਰੀ ਪੂਰੀ ਸਰੀਰ ਦੀ ਤਿਮਾਰਦਾਰੀ ਦੇ ਵਿੱਚ ਨਹੀਂ ਲੱਗੇ ਰਹਿਣਾ ਜਾਂ ਸਰੀਰ ਨੂੰ ਬਹੁਤਾ ਦੁੱਖ ਵੀ ਨਹੀਂ ਦੇਣਾ ਹੈ, ਕਸ਼ਟ ਵੀ ਨਹੀਂ ਦੇਣੇ ਹਨ। ਜੋ ਗੁਰਮਤਿ ਦੇ ਅਨੁਸਾਰ ਸਾਨੂੰ ਸਿੱਖਿਆ ਦਿੱਤੀ ਗਈ ਹੈ, ਲੋੜ ਅਨੁਸਾਰ ਭੋਜਨ, ਲੋੜ ਅਨੁਸਾਰ ਨੀਂਦ, ਕਿਉਂਕਿ ਅੱਗੇ ਚੱਲ ਕੇ ਫਿਰ ਅਵਸਥਾਵਾਂ ਜਿਹੜੀਆਂ ਹਨ ਉਹ ਬਦਲ ਜਾਂਦੀਆਂ ਹਨ। ਹਉ ਤਿਸ ਘੋਲ ਘੁਮਾਇਆ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ, ਉਹ ਅੱਗੇ ਦੀਆਂ ਅਵਸਥਾਵਾਂ ਹਨ। ਸ਼ੁਰੂ ਸ਼ੁਰੂ ਦੇ ਵਿੱਚ ਸਹੀ ਢੰਗ ਦੇ ਨਾਲ ਖਾਣਾ ਪੈਂਦਾ ਹੈ, ਸਹੀ ਢੰਗ ਦੇ ਨਾਲ ਆਰਾਮ ਕਰਨਾ ਪੈਂਦਾ ਹੈ, ਤਾਂ ਹੀ ਕੋਈ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਸਕਦਾ ਹੈ। ਇਸ ਕਰਕੇ ਆਓ ਆਪਾਂ ਗੁਰੂ ਦੀ ਦੱਸੀ ਹੋਈ ਜੁਗਤ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸਹੇਲੇ ਹੋਵਣ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਹਰ ਹਰ ਕਾਜਰ ਚਾਇਆ ਪੂਰਾ, ਮੂਲ ਸੰਤ ਜਨ ਜਾਣਿਆਈ, ਜਨ ਨਾਨਕ ਹਰ ਵਰ ਪਾਇਆ ਮੰਗਲ, ਮੂਲ ਸੰਤ ਜਨ